SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਅਟਾਰਨੀ ਜਨਰਲ ਕ੍ਰਿਸਚੀਅਨ ਪੋਰਟਰ ਨੇ ਖੁਲਾਸਾ ਕੀਤਾ ਹੈ ਕਿ ਇਤਿਹਾਸਿਕ ਬਲਾਤਕਾਰ ਦੇ ਦੋਸ਼ਾਂ ਵਿਚਲਾ ਫੈਡਰਲ ਮੰਤਰੀ ਉਹ ਆਪ ਹਨ। ਆਸਟ੍ਰੇਲੀਆ ਦੀ ਅਰਥ ਵਿਵਸਥਾ ਵਿੱਚ ਲਗਾਤਾਰ ਦੂਜੀ ਤਿਮਾਹੀ ਵੀ 3% ਦਾ ਵਾਧਾ ਦਰਜ ਕੀਤਾ ਗਿਆ ਹੈ। ਅਤੇ ਟੈਨਿਸ ਵਿੱਚ ਆਸਟ੍ਰੇਲੀਆਈ ਖਿਡਾਰੀ ਥਾਂਸੀ ਕੋਕੀਨਾਕਸ ਦਾ ਕਹਿਣਾ ਹੈ ਕਿ ਸੱਟ ਅਤੇ ਗੰਭੀਰ ਬਿਮਾਰੀਆਂ ਕਾਰਨ ਉਹ ਅੱਤ ਦਰਜੇ ਦੇ ਉਦਾਸ ਹੋ ਗਏ ਸਨ। ਹੁਣ ਖਬਰਾਂ ਵਿਸਥਾਰ ਦੇ ਨਾਲ। ਅਟਾਰਨੀ ਜਨਰਲ ਕ੍ਰਿਸਚੀਅਨ ਪੋਰਟਰ ਨੇ ਖੁਲਾਸਾ ਕੀਤਾ ਹੈ ਕਿ ਉਹ ਇਤਿਹਾਸਕ ਬਲਾਤਕਾਰ ਦੇ ਦੋਸ਼ਾਂ ਵਿਚਲਾ ਫੈਡਰਲ ਮੰਤਰੀ ਹਨ। ਇਸ ਦੋਸ਼ ਦਾ ਵੇਰਵਾ ਦੇਣ ਵਾਲਾ ਇੱਕ ਗੁੰਮਨਾਮ ਪੱਤਰ ਸ਼ੁੱਕਰਵਾਰ 2 ਫਰਵਰੀ ਨੂੰ ਪ੍ਰਧਾਨ ਮੰਤਰੀ ਸਕੌਟ ਮੋਰਿਸਨ, ਲੇਬਰ ਸੈਨੇਟਰ ਪੈਨੀ ਵੋਂਗ ਅਤੇ ਗ੍ਰੀਨ ਸੈਨੇਟਰ ਸਾਰਾ ਹੈਨਸਨ ਜੰਗ ਨੂੰ ਭੇਜਿਆ ਗਿਆ ਸੀ, ਜਿਸ ਦੀ ਸ਼ਿਕਾਇਤ ਫੈਡਰਲ ਪੁਲਿਸ ਨੂੰ ਵੀ ਕੀਤੀ ਗਈ ਸੀ। ਦੋਸ਼ਾਂ ਪਿਛਲੀ ਔਰਤ ਪਿਛਲੇ ਸਾਲ ਨਿਊ ਸਾਊਥ ਵੇਲਸ ਪੁਲਿਸ ਕੋਲ ਗਈ ਸੀ, ਪਰ ਜਾਂਚ ਨੂੰ ਉਸ ਸਮੇਂ ਮੁਅੱਤਲ ਕਰਨਾ ਪਿਆ ਸੀ ਜਦੋਂ ਇਸੀ ਔਰਤ ਨੇ ਕਾਰਵਾਈ ਅੱਗੇ ਲਿਜਾਣ ਤੋਂ ਮਨਾ ਕਰ ਦਿੱਤਾ ਸੀ। ਸ਼੍ਰੀਮਾਨ ਪੋਰਟਰ ਨੇ ਕਿਹਾ ਹੈ ਕਿ ਉਹ ਉਸ ਔਰਤ ਨੂੰ ਥੋੜ੍ਹਾ ਜਿਹਾ ਇਸ ਕਰਕੇ ਜਾਣਦੇ ਹਨ ਕਿਉਂਕਿ 17 ਸਾਲਾਂ ਦੀ ਉਮਰ ਵਿੱਚ ਉਹਨਾਂ ਨੇ ਇਸ ਔਰਤ ਨਾਲ ਇੱਕ ਬਹਿਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਨਾਲ ਹੀ ਇਹ ਵੀ ਕਿਹਾ ਕਿ ਇਸ ਸਮੇਂ ਉਹ ਇੱਕ ਛੋਟੀ ਜਿਹੀ ਛੁੱਟੀ ਲੈਣਗੇ, ਪਰ ਆਪਣੇ ਮੰਤਰੀ ਮੰਡਲ ਵਾਲੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ।
It was a long time ago. I always remembered it as a happy time. But I can say categorically that what has been put in various forms in allegations simply did not happen.
ਸਰੋਤਿਆਂ ਨੂੰ ਦੱਸਣਾ ਚਾਹਾਂਗੇ ਕਿ ਸਰੀਰਕ ਸ਼ੋਸ਼ਣ ਬਾਰੇ ਜਾਣਕਾਰੀ ਜਾਂ ਮਦਦ ਲੈਣ ਲਈ 1800-737-732 ਉੱਤੇ ਫੋਨ ਕੀਤਾ ਜਾ ਸਕਦਾ ਹੈ। ਦਸੰਬਰ ਮਹੀਨੇ ਦੀ ਤਿਮਾਹੀ ਦੌਰਾਨ ਆਸਟ੍ਰੇਲੀਆ ਦੀ ਅਰਥ ਵਿਵਸਥਾ ਵਿੱਚ 3.1% ਦਾ ਵਾਧਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੀ ਕੋਰੋਨਾ ਵਾਇਰਸ ਤੋਂ ਪ੍ਰੇਰਿਤ ਮੰਦੀ ਤੋਂ ਬਾਅਦ ਇਹ ਇੱਕ ਮਜ਼ਬੂਤ ਵਾਪਸੀ ਹੈ। ਨਤੀਜਾ ਉਮੀਦ ਨਾਲੋਂ ਜ਼ਿਆਦਾ ਮਜ਼ਬੂਤ ਹੈ ਅਤੇ ਇਹ ਸਤੰਬਰ ਮਹੀਨੇ ਵਾਲੀ 3.4% ਦੇ ਉਭਾਰ ਤੋਂ ਬਾਅਦ ਸਾਹਮਣੇ ਆਇਆ ਹੈ। ਪਰ ਗਿਰਾਵਟ ਵਾਲੇ ਪ੍ਰਭਾਵ ਅਜੇ ਵੀ ਜਾਰੀ ਹਨ। ਸਾਲਾਨਾ ਦਰ 1.1% ਨਕਾਰਾਤਮਕ ਉੱਤੇ ਦਰਜ ਹੋਈ ਹੈ। ਫੈਡਰਲ ਖਜ਼ਾਨਚੀ ਜੋਸ਼ ਫ੍ਰੈਡਨਬਰਗ ਨੇ ਕਿਹਾ ਹੈ ਕਿ ਲਗਾਤਾਰ 2 ਤਿਹਾਈਆਂ ਦੌਰਾਨ 3% ਤੋਂ ਜ਼ਿਆਦਾ ਦਾ ਵਾਧਾ ਉਤਸ਼ਾਹਜਨਕ ਹੈ।
The Australian economy has recovered 85% of its COVID-induced fall, 6 months earlier and twice as fast as we expected in last year's October budget. This is a very encouraging performance from the Australian economy, given the economic abyss that we were staring into.
ਗ੍ਰੀਨਜ਼ ਸੈਨੇਟਰ ਸਾਰਾ ਹੈਨਸਨ ਯੰਗ ਵੱਲੋਂ ਭੂਤਪੂਰਵ ਲਿਬਰਲ ਸੈਨੇਟਰ ਡੇਵਿਡ ਲਿਓਨੀਅਮ ਉੱਤੇ ਕੀਤੇ 1,20,000 ਦੇ ਮਾਨਹਾਨੀ ਵਾਲੇ ਕੇਸ ਨੂੰ ਫੈਡਰਲ ਅਦਾਲਤ ਦੇ ਬਹੁਮਤ ਵਾਲੇ ਇੱਕ ਫੈਸਲੇ ਦੁਆਰਾ ਖਾਰਜ ਕਰ ਦਿੱਤਾ ਗਿਆ ਹੈ। ਸੈਨੇਟਰ ਹੈਨਸਨ ਯੰਗ ਨੇ ਆਪਣੇ ਸਾਬਕਾ ਸਦਨ ਸਹਿਯੋਗੀ ਉੱਤੇ ਇਸ ਕਰਕੇ ਕੇਸ ਕੀਤਾ ਸੀ ਕਿਉਂਕਿ ਉਹਨਾਂ ਨੂੰ ਇੱਕ ਪਖੰਡੀ ਅਤੇ ਅਜਿਹਾ ਇਨਸਾਨ ਦੱਸਿਆ ਸੀ ਜੋ ਕਿ ਮਰਦਾਂ ਨੂੰ ਨਫ਼ਰਤ ਕਰਦਾ ਹੈ। ਸ਼੍ਰੀ ਲਿਓਨੀਅਮ ਨੇ ਇਸ ਵਿਰੁੱਧ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਉਹਨਾਂ ਨੇ ਇਹ ਟਿੱਪਣੀਆਂ ਸੰਸਦੀ ਅਧਿਕਾਰਾਂ ਤਹਿਤ ਹੀ ਕੀਤੀਆਂ ਸਨ। ਸੈਨੇਟਰ ਹੈਨਸਨ ਯੰਗ ਨੇ ਕਿਹਾ ਹੈ ਕਿ ਉਹ ਫੈਡਰਲ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਨੇ।
This is a victory for all women. A victory for all women who deserve to be safe in their workplaces, respected in our communities, in their schools and their places of work. It's important because it's hard to stand up. It's hard to call out the bad behavior of some men.
ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ ਸਾਲ ਚੀਨੀ ਮੂਲ ਦੇ ਕੁੱਲ ਲੋਕਾਂ ਵਿੱਚੋਂ 1/3 ਨੇ ਵਿਤਕਰੇ ਦਾ ਸਾਹਮਣਾ ਕੀਤਾ ਸੀ। ਲੋਈ ਇੰਸਟੀਚਿਊਟ ਵੱਲੋਂ 1,000 ਚੀਨੀ ਲੋਕਾਂ ਉੱਤੇ ਕੀਤੇ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਉਹਨਾਂ ਵਿੱਚੋਂ ਤਕਰੀਬਨ 37% ਲੋਕਾਂ ਨੇ ਵਿਤਕਰੇ ਦਾ ਸਾਹਮਣਾ ਕੀਤਾ ਸੀ। ਉੱਤਰ ਦੇਣ ਵਾਲੇ 2/3 ਲੋਕਾਂ ਨੇ ਮੰਨਿਆ ਹੈ ਕਿ ਵਿਤਕਰੇ ਦਾ ਕਾਰਨ ਮਹਾਂਮਾਰੀ ਸੀ, ਜਦਕਿ 52% ਦਾ ਇਹ ਵੀ ਮੰਨਣਾ ਹੈ ਕਿ ਆਸਟ੍ਰੇਲੀਆ ਅਤੇ ਚੀਨ ਵਿਚਲੇ ਕੂਟਨੀਤਕ ਸੰਬੰਧ ਵੀ ਇਸ ਦਾ ਇੱਕ ਕਾਰਨ ਸਨ। ਇਸ ਰਿਪੋਰਟ ਦੀ ਸਹਿ ਲੇਖਕ ਜੈਨੀਫਰ ਸੂ ਦਾ ਕਹਿਣਾ ਹੈ ਕਿ 18% ਲੋਕਾਂ ਉੱਤੇ ਸਰੀਰਕ ਤੌਰ ਉੱਤੇ ਹਮਲਾ ਕੀਤਾ ਗਿਆ ਸੀ ਜਾਂ ਧਮਕੀ ਹੀ ਦਿੱਤੀ ਗਈ।
That is quite worrying. It is a figure that we wish to be zero. So it is worrying at the state of Australia's tolerance and social cohesion.
ਆਸਟ੍ਰੇਲੀਆ ਵੱਲੋਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਜੂਨ ਤੱਕ ਬੰਦ ਰੱਖਣ ਦੇ ਫੈਸਲੇ ਤੋਂ ਪ੍ਰਭਾਵਿਤ ਹੋਏ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਫੈਸਲੇ ਕਾਰਨ ਬਹੁਤ ਨਿਰਾਸ਼ਾ ਹੋਈ ਹੈ। ਸਰਕਾਰ ਨੇ ਇਸ ਬੰਦਿਸ਼ ਨੂੰ ਹੋਰ ਅੱਗੇ ਵਧਾਉਣ ਦਾ ਕਾਰਨ ਕੋਰੋਨਾ ਵਾਇਰਸ ਦੇ ਵਧੇਰੇ ਤਾਕਤਵਰ ਰੂਪਾਂ ਵਾਲੇ ਫੈਲਾਅ ਨੂੰ ਦੱਸਿਆ ਹੈ। ਇਸ ਨਾਲ ਵਿਦੇਸ਼ਾਂ ਵਿੱਚ ਫਸੇ ਹੋਏ 40,000 ਤੋਂ ਵੀ ਜ਼ਿਆਦਾ ਆਸਟ੍ਰੇਲੀਅਨ ਲੋਕਾਂ ਉੱਤੇ ਪ੍ਰਭਾਵ ਪਵੇਗਾ। ਇਸ ਸਰਹੱਦੀ ਬੰਦਿਸ਼ ਦਾ ਇੱਕ ਅਰਥ ਇਹ ਵੀ ਹੈ ਕਿ ਆਸਟ੍ਰੇਲੀਆ ਬਾਕੀ ਸੰਸਾਰ ਨਾਲੋਂ ਅਲੱਗ ਥਲੱਗ ਹੋ ਕੇ ਰਹੇਗਾ। ਨਾਗਰਿਕਾਂ ਦੀ ਆਮ ਯਾਤਰਾ ਉੱਤੇ 15 ਮਹੀਨਿਆਂ ਦੀ ਪਾਬੰਦੀ ਹੈ, ਅਗਰ ਉਹਨਾਂ ਨੂੰ ਕੋਈ ਖਾਸ ਛੋਟ ਨਹੀਂ ਮਿਲੀ ਹੋਈ ਤਾਂ। ਟਾਊਨਸਵਿਲ ਦੀ ਮੈਲੀਸਾ ਬ੍ਰਿਟਸਟਨ ਦਾ ਕਹਿਣਾ ਹੈ ਕਿ ਉਹ ਇਸ ਫੈਸਲੇ ਨੂੰ ਸਮਝਦੀ ਹੈ ਪਰ ਨਾਲ ਹੀ ਫਰਾਂਸ ਵਿੱਚ ਫਸੇ ਹੋਏ ਆਪਣੇ ਪਰਿਵਾਰ ਕਾਰਨ ਬਹੁਤ ਪਰੇਸ਼ਾਨ ਵੀ ਹੈ।
We obviously we very lucky in Australia we have very few cases and we want that to stay like that. I want my children and my husband to be safe here and everyone else. But yeah, not knowing when because obviously after the 3 months it might be another 3 months and another one and not knowing when I'll be able to go back in France is the hardest one.
ਲਿਬਰਲ ਐਮ ਪੀ ਜੌਨ ਸੀਡੋਟੀ ਨੂੰ ਇੰਡੀਪੈਂਡੈਂਟ ਕਰੀਮਿਸ਼ਨ ਅਗੇਂਸਟ ਕਰਪਸ਼ਨ ਮੂਹਰੇ ਪੇਸ਼ ਹੋ ਕੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਤਲਬ ਕੀਤੇ ਜਾਣ ਤੋਂ ਬਾਅਦ ਉਹਨਾਂ ਨੇ ਨਿਊ ਸਾਊਥ ਵੇਲਜ਼ ਵਾਲੇ ਮੰਤਰਾਲੇ ਤੋਂ ਅਸਤੀਫਾ ਦੇ ਦਿੱਤਾ ਹੈ। ਆਈਕੈਕ ਵੱਲੋਂ ਸ਼੍ਰੀ ਸੀਡੋਟੀ ਉੱਤੇ ਜਾਂਚ ਕੀਤੀ ਜਾਣੀ ਹੈ ਕਿ ਉਹਨਾਂ ਨੇ ਸਾਲ 2011 ਤੋਂ 2018 ਤੱਕ ਸਿਡਨੀ ਦੇ ਕਈ ਇਲਾਕਿਆਂ ਵਿੱਚ ਗੈਰ ਕਾਨੂੰਨੀ ਤੌਰ ਉੱਤੇ ਐਡਵਾਂਸਡ ਡਿਵੈਲਪਮੈਂਟਸ ਕੀਤੀਆਂ ਸਨ। ਸ੍ਰੀ ਸੀਡੋਟੀ ਉੱਤੇ ਇਹ ਵੀ ਦੋਸ਼ ਹੈ ਕਿ ਉਹ ਦੂਜਿਆਂ ਨੂੰ ਗਲਤ ਢੰਗ ਨਾਲ ਪ੍ਰਭਾਵਿਤ ਕਰ ਰਹੇ ਹਨ ਅਤੇ ਵਿੱਤੀ ਖੁਲਾਸੇ ਨਾ ਕਰਕੇ ਜਨਤਾ ਦੇ ਵਿਸ਼ਵਾਸ ਦੀ ਉਲੰਘਣਾ ਵੀ ਕਰ ਰਹੇ ਹਨ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬਰਜਿਕਲੀਅਨ ਨੇ ਸ੍ਰੀ ਸੀਡੋਟੀ ਦੇ ਅਹੁਦਾ ਛੱਡਣ ਵਾਲੇ ਫੈਸਲੇ ਨੂੰ ਮਨਜ਼ੂਰ ਕਰ ਲਿਆ ਹੈ।
I spoke to him briefly before this press conference. He offered his resignation from the ministry, which I accepted. And on that basis, I will be appointing a new minister in the near future.
ਤੇ ਦੋਸਤੋ ਹੁਣ ਚੱਲਦੇ ਹਾਂ ਜੀ ਖੇਡਾਂ ਦੀ ਦੁਨੀਆ ਵੱਲ। ਆਸਟ੍ਰੇਲੀਆਈ ਟੈਨਿਸ ਖਿਡਾਰੀ ਥਾਂਸੀ ਕੋਕੀਨਾਕਸ ਦਾ ਕਹਿਣਾ ਹੈ ਕਿ ਉਹ ਸੱਟ ਅਤੇ ਗੰਭੀਰ ਬਿਮਾਰੀਆਂ ਦੌਰਾਨ ਅੱਤ ਦਰਜੇ ਦੇ ਉਦਾਸ ਹੋ ਗਏ ਸਨ। ਕੋਕੀਨਾਕਸ ਨੇ ਕਈ ਵਾਰ ਸੇਵਾ ਮੁਕਤੀ ਦੀ ਸੋਚੀ ਸੀ ਕਿਉਂਕਿ ਉਹਨਾਂ ਨੂੰ ਇੱਕ ਗੰਭੀਰ ਬੁਖਾਰ ਕਾਰਨ ਸਰੀਰ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਦਰਦ ਰਹਿਣ ਲੱਗ ਪਿਆ ਸੀ। ਪਰ ਨਾਲ ਹੀ 24 ਸਾਲਾਂ ਦੇ ਇਸ ਖਿਡਾਰੀ ਨੇ ਇਹ ਵੀ ਮੰਨਿਆ ਹੈ ਕਿ ਟੈਨਿਸ ਤੋਂ ਸੱਖਣੀ ਜ਼ਿੰਦਗੀ ਦਾ ਸੋਚ ਕੇ ਹੀ ਉਹਨਾਂ ਨੂੰ ਅੰਤਾਂ ਦੀ ਉਦਾਸੀ ਜਾਂ ਡਿਪਰੈਸ਼ਨ ਹੋ ਗਿਆ ਸੀ। ਇਸ ਨੇ ਪਿਛਲੇ ਮਹੀਨੇ ਹੀ ਮੈਲਬਰਨ ਵਿੱਚ ਇੱਕ ਵੱਡੀ ਵਾਪਸੀ ਕੀਤੀ ਹੈ। 6 ਸਾਲਾਂ ਤੋਂ ਬਾਅਦ ਮੈਲਬਰਨ ਓਪਨ ਦੌਰਾਨ ਆਪਣਾ ਪਹਿਲਾ ਮੈਚ ਵੀ ਜਿੱਤਿਆ ਹੈ। ਅਤੇ ਦੋਸਤੋ ਮਾਨਸਿਕ ਸਿਹਤ ਵਾਸਤੇ ਮਦਦ ਅਤੇ ਜਾਣਕਾਰੀ ਲੈਣ ਲਈ 13, 11, 14 ਉੱਤੇ ਫੋਨ ਕੀਤਾ ਜਾ ਸਕਦਾ ਹੈ। ਅਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 78.16 ਸੈਂਟ ਦੇ ਬਰਾਬਰ, ਭਾਰਤ ਦੇ 57.27 ਅਤੇ ਪਾਕਿਸਤਾਨ ਦੇ 123.47 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਥੋੜ੍ਹਾ ਬਹੁਤ ਮੀਂਹ ਪਏਗਾ ਅਤੇ ਹੋ ਸਕਦਾ ਹੈ ਕਿ ਤੂਫਾਨ ਵੀ ਆਏ। ਤਾਪਮਾਨ ਵੱਧ ਤੋਂ ਵੱਧ ਹੋ ਸਕਦਾ ਹੈ 26 ਡਿਗਰੀ। ਐਡੀਲੇਡ ਦੇ ਵਿੱਚ ਵੀ ਧੁੱਪ ਚੜ੍ਹੀ ਰਹੇਗੀ 26 ਡਿਗਰੀ। ਮੈਲਬਰਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 21 ਡਿਗਰੀ, ਹੋਬਾਰਟ ਦੇ ਵਿੱਚ ਇੱਕਾ ਦੁੱਕਾ ਮੀਂਹ 20 ਡਿਗਰੀ, ਕੈਨਬਰਾ ਦੇ ਵਿੱਚ ਧੁੱਪ ਜਿਹੜੀ ਰਹੇਗੀ 26 ਡਿਗਰੀ, ਵੁਲੋਂਗੋਂਗ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 23 ਡਿਗਰੀ, ਸਿਡਨੀ ਵਿੱਚ ਵੀ ਅਜਿਹਾ ਮੌਸਮ ਰਹੇਗਾ ਪਰ ਤਾਪਮਾਨ 25 ਡਿਗਰੀ, ਨਿਊਕਾਸਲ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜ੍ਹੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 25 ਡਿਗਰੀ, ਬ੍ਰਿਸਬੇਨ ਦੇ ਵਿੱਚ ਮੀਂਹ ਆਉਣ ਦੇ ਆਸਾਰ ਹਨ 28 ਡਿਗਰੀ, ਕੈਂਸ ਦੇ ਵਿੱਚ ਹਵਾ ਚੱਲੇਗੀ ਨਾਲ ਹੀ ਮੀਂਹ ਆਉਣ ਦੇ ਆਸਾਰ ਹਨ 31 ਡਿਗਰੀ, ਡਾਰਵਨ ਦੇ ਵਿੱਚ ਬੱਦਲਵਾਈ 33 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ।